ਅਤੇ ਹੁਣ ਬੇਨਤੀ ਹੈ ਮਾਨਯੋਗ ਡਾਕਟਰ ਜੋਤ ਸਿੰਘ ਜੀ, ਜੋ ਪੰਜਾਬੀ ਯੂਨੀਵਰਸਿਟੀ ਪਟਿਆਲੇ ਵੱਲੋਂ ਸਿੱਖ ਵਿਸ਼ਵ ਕੋਸ਼ ਤਿਆਰ ਕੀਤਾ ਜਾ ਰਿਹਾ ਹੈ ਉਹਦੇ ਐਡੀਟਰ ਨੇ, ਅਤੇ ਦਸਮ ਗ੍ਰੰਥ ਦੀ ਇਹਨਾਂ ਦੀ ਬਹੁਤ ਜ਼ਿਆਦਾ ਸਟੱਡੀ ਹੈ। ਮੈਂ ਬੇਨਤੀ ਕਰਾਂਗਾ ਮਾਨਯੋਗ ਡਾਕਟਰ ਜੋਤ ਸਿੰਘ ਜੀ ਨੂੰ ਕਿ ਉਹ ਆਪਣੇ ਪਰਚੇ ਦੇ ਜਿਹੜੇ ਸੰਖੇਪ ਵਿਚਾਰ ਨੇ ਉਹ ਤੁਹਾਡੇ ਨਾਲ ਸਾਂਝੇ ਕਰਨ। ਉਹਨਾਂ ਦੇ ਪਰਚੇ ਦਾ ਜੋ ਵਿਸ਼ਾ ਹੈ, ਜਿਹਦੇ ਬਾਰੇ ਸਭ ਤੋਂ ਵੱਧ ਇਸ ਵੇਲੇ ਵਿਰੋਧੀ ਧਿਰਾਂ ਵੱਲੋਂ ਰੌਲੀ ਪਾਈ ਜਾ ਰਹੀ ਹੈ, ਜਿਹੜੀਆਂ ਲੋਕ ਦਸਮ ਗ੍ਰੰਥ ਦੇ ਵਿਰੋਧ ਵਿੱਚ ਖੜ੍ਹੇ ਨੇ ਕਿ ਜਿਹੜੀ ਚਰਿੱਤਰ ਉਪਖਿਆਨ ਸ੍ਰੀ ਦਸਮ ਗ੍ਰੰਥ ਵਿੱਚ ਬਾਣੀ ਹੈ ਉਹ ਦਸਵੇਂ ਪਾਤਸ਼ਾਹ ਜੀ ਦੀ ਨਹੀਂ ਹੋ ਸਕਦੀ। ਉਹਨਾਂ ਦਾ ਜਿਹੜਾ ਪਰਚਾ ਹੈ ਇਸ ਵਿਸ਼ੇ ਬਾਰੇ ਹੈ, ਅਤੇ ਉਹ ਆਪਣੇ ਪਰਚੇ ਦਾ ਜਿਹੜਾ ਸੰਖੇਪ ਰੂਪ ਆ ਉਹ ਤੁਹਾਡੇ ਨਾਲ ਸਾਂਝਾ ਕਰਨਗੇ। ਚਰਿੱਤਰ ਉਪਖਿਆਨ ਰਚਨਾ ਅਤੇ ਮੰਤਵ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮਾਨਯੋਗ ਜਥੇਦਾਰ ਸਾਹਿਬਾਨ, ਮੰਚ 'ਤੇ ਬੈਠੇ ਹੋਰ ਵਿਦਵਾਨ ਦੋਸਤ, ਅਤੇ ਸਾਹਮਣੇ ਬਿਰਾਜਮਾਨ ਇੱਕ ਟੱਕ ਲਾ ਕੇ ਸੁਣਨ ਵਾਲੇ ਸਰੋਤੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਬਾ ਸਿੰਘ ਹੋਣਾ ਨੇ ਗੱਲ ਕੀਤੀ, ਬੜੀ ਸਹੀ ਗੱਲ ਹੈ। ਬਾਣੀ ਦੀ ਇੱਕ ਪੰਕਤੀ ਮੈਨੂੰ ਯਾਦ ਆਉਂਦੀ, ਗੁਰੂ ਗ੍ਰੰਥ ਸਾਹਿਬ ਜੀ ਦੀ ਹੈ ਕਿ ਅੱਗੋਂ ਦੇ ਜੇ ਚੇਤੀਏ ਕਾਇਤ ਮਿਲੇ ਸਜਾਏ। ਜੇ ਅਸੀਂ ਪਹਿਲਾਂ ਹੀ ਚੇਤ ਜਾਈਏ, ਸਮਝ ਜਾਈਏ, ਤਾਂ ਫਿਰ ਸ਼ਾਇਦ ਸਜਾਵਾਂ ਸਾਨੂੰ ਨਾ ਮਿਲਣ। ਔਰ ਉਹ ਗੱਲ ਉਸੇ ਸੰਦਰਭ ਵਿੱਚ ਹੈ, ਬਾਬਰ ਬਾਣੀ ਦੇ ਸੰਦਰਭ ਵਿੱਚ। ਸਿੱਖ ਧਰਮ ਜਦੋਂ ਦਾ ਵੀ ਪੈਦਾ ਹੋਇਆ ਨਾ, ਉਹਦੇ ਨਾਲ ਨਾਲ ਹੀ ਬਹੁਤ ਕੁਛ ਇਹਦੇ ਇਸ ਦੀ ਢਾਹ, ਇਹਨੂੰ ਢਾਹ ਲਾਉਣ ਵਾਸਤੇ ਬੜੇ ਲੋਕ ਨਾਲ ਦੇ ਨਾਲ ਹੀ ਚੱਲਦੇ ਰਹੇ ਨੇ। ਅਤੇ ਇਹ ਗੱਲ ਬਿਲਕੁਲ ਦਾਸ ਨੇ ਮਨ ਦੇ ਵਿੱਚ ਵਸਾਈ ਹੋਈ ਔਰ ਮੰਨੀ ਹੋਈ ਹੈ, ਕਿਉਂਕਿ ਦਾਸ ਨੂੰ ਦਸਮ ਗ੍ਰੰਥ ਦਾ ਹਿੰਦੀ ਦੇ ਵਿੱਚ, ਅੰਗਰੇਜ਼ੀ ਦੇ ਵਿੱਚ ਅਨੁਵਾਦ ਕਰਨ ਦਾ ਮੌਕਾ ਮਿਲਿਆ ਔਰ ਉਹ ਛਪ ਚੁੱਕਾ ਹੈ। ਅਤੇ ਅਨੁਵਾਦਕ ਨੂੰ ਦਰਅਸਲ ਇੱਕ ਇੱਕ ਲਾਈਨ ਪੜ੍ਹਨੀ ਪੈਂਦੀ ਹੈ, ਛੱਡ ਨਹੀਂ ਸਕਦਾ ਉਹ। ਪੜ੍ਹਦਿਆਂ ਹੋਇਆਂ ਮੈਨੂੰ ਇਹ ਲੱਗਾ ਕਿ ਇਨਫੈਕਟ ਇਹਦੇ ਵਿੱਚ ਜਿੰਨਾ ਵੱਡਾ ਕੈਨਵਸ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਨੇ ਲਿਆ ਹੈ, ਉਹਦੀ ਕਲਪਨਾ ਕਰਨਾ ਹੀ ਭਾਰਤੀ ਇਤਿਹਾਸ ਦੇ ਵਿੱਚ, ਭਾਰਤੀ ਧਰਮ ਚਿੰਤਨ ਦੇ ਇਤਿਹਾਸ ਵਿੱਚ ਬੜਾ ਮੁਸ਼ਕਲ ਹੈ। ਦੇਖੋ, ਇੱਥੇ 18 ਪੁਰਾਣ ਹੋਏ ਨੇ, ਅਤੇ ਪੁਰਾਣ ਸਾਰੇ ਵੱਖੋ ਵੱਖ ਪੁਰਾਣ ਨੇ, ਯਾਨੀ ਵਿਸ਼ਨੂੰ ਪੁਰਾਣ ਵੱਖਰਾ ਹੈ ਅਤੇ ਸ਼ਿਵ ਪੁਰਾਣ ਵੱਖਰੇ ਨੇ। ਉਹ ਕਦੀ ਵੀ ਜਾਂ ਦੁਰਗਾ ਜਾਂ ਪੂਜਾ ਜਾਂ ਸ਼ਕਤੀ ਦੇ ਨਾਲ ਜਿਹੜੇ ਸੰਬੰਧਿਤ ਨੇ, ਉਹ ਪੁਰਾਣ ਵੱਖਰੇ ਵੱਖਰੇ ਨੇ। ਕਿਉਂ ਵੱਖਰੇ ਵੱਖਰੇ ਨੇ? ਕਿ ਆਪੋ ਦੇ ਵਿੱਚ ਇਹਨਾਂ ਦਾ ਕੋਈ ਮੇਲ ਹੀ ਨਹੀਂ ਹੈ, ਇੱਕ ਦੂਜੇ ਦੇ ਨਾਲ ਲੜਦੇ ਰਹੇ ਨੇ। ਸ਼ੈਵ ਔਰ ਸ਼ਾਕਤ ਕਿੰਨਾ ਲੜਦੇ ਰਹੇ ਨੇ ਬ੍ਰਾਹਮਣਾਂ ਦੇ ਨਾਲ, ਵੈਸ਼ਨਵਾਂ ਦੇ ਨਾਲ। ਇਹ ਸਾਰਾ ਭਾਰਤੀ ਧਰਮ ਜੇ ਉਹਦਾ ਅਸੀਂ ਇਤਿਹਾਸ ਵੇਖੀਏ ਤਾਂ ਬਹੁਤ ਜ਼ਬਰਦਸਤ ਉਹ ਲੜਾਈਆਂ ਹੁੰਦੀਆਂ ਰਹੀਆਂ ਨੇ। ਲੇਕਿਨ ਕਮਾਲ ਹੋ ਗਈ ਹੈ ਇਸ ਗ੍ਰੰਥ ਦੇ ਵਿੱਚ ਕਿ ਇਹਦੇ ਵਿੱਚ ਵਿਸ਼ਨੂੰ ਦੇ ਅਵਤਾਰਾਂ ਦਾ ਵੀ ਜ਼ਿਕਰ ਹੈ, ਰੁਦਰ ਦੇ ਅਵਤਾਰਾਂ ਦਾ ਵੀ ਜ਼ਿਕਰ ਹੈ, ਅਤੇ ਔਰ ਉਹ ਸਾਰਿਆਂ ਨੇ ਇੱਕੋ ਥਾਂ ਦੇ ਉੱਤੇ ਹੀ ਰੱਖਿਆ ਹੈ। ਔਰ ਦਰਅਸਲ ਉਹਨਾਂ ਨੇ ਇਹਨਾਂ ਨੂੰ ਅਵਤਾਰ ਤੇ ਮੰਨਿਆ ਹੀ ਨਹੀਂ, ਅਵਤਾਰ ਲੋਕ ਮੰਨਦੇ ਸੀ, ਇਸ ਕਰਕੇ ਲਫ਼ਜ਼ ਯੂਜ਼ ਕਰਨਾ ਪਿਆ। ਗੁਰਬਾਣੀ ਦੇ ਨਹੀਂ ਮੰਨਦੀ ਇਹਨਾਂ ਨੂੰ ਅਵਤਾਰ, ਜੁਗੇ ਜੁਗੇ ਕੇ ਰਾਜੇ ਕੀਏ ਗਾਵੇ ਕਰ ਅਵਤਾਰੀ, ਗੁਰੂ ਅਮਰਦਾਸ ਜੀ ਕਹਿ ਰਹੇ ਹਨ। ਇਹ ਆਪਣੇ ਆਪਣੇ ਯੁਗਾਂ ਦੇ ਰਾਜੇ ਸੀਗੇ, ਅਤੇ ਰਾਜੇ ਸੀਗੇ, ਰਾਜਿਆਂ ਦੇ ਵਿੱਚ ਇਨਸਾਨਾਂ ਵਰਗੀਆਂ ਕਮੀਆਂ ਸੀ, ਖਾਮੀਆਂ ਸੀ, ਕਈ ਅੱਛੇ ਕੰਮ ਵੀ ਕੀਤੇ ਇਹਨਾਂ ਨੇ, ਓਕੇ, ਉਹਦੇ 'ਚ ਕੀ ਪ੍ਰੋਬਲਮ ਹੈ? ਚੰਗੇ ਕੰਮ ਵੀ ਕੀਤੇ, ਮਹਾਂਪੁਰਖ ਇਹਨਾਂ ਨੂੰ ਕਹਿ ਸਕਦੇ ਅਸੀਂ, ਪਰ ਇਹ ਪਰਮਾਤਮਾ ਦੇ ਅਵਤਾਰ ਦਾ ਤਾਂ ਕੋਈ ਮਤਲਬ ਹੀ ਨਹੀਂ ਹੈ। ਸਾਬਰ ਸਾਹਿਬ ਵੀ ਠੀਕ ਦੱਸ ਰਹੇ, ਇਹਦੇ ਵਿੱਚ 24 ਅਵਤਾਰ ਰਚਨਾ ਦੇ ਵਿੱਚ ਇੱਕ ਵਿਚਿੱਤਰ ਗੱਲ ਹੀ ਇਹ ਹੈ ਕਿ ਪੁਰਾਣਾਂ ਦੇ ਵਿੱਚ ਜਦੋਂ ਧਰਤੀ 'ਤੇ ਬਹੁਤ ਜ਼ੁਲਮ ਹੁੰਦਾ ਹੈ ਅਤੇ ਧਰਤੀ ਰੋਂਦੀ ਹੋਈ ਵਿਸ਼ਨੂੰ ਕੋਲ ਜਾਂਦੀ ਹੈ ਅਤੇ ਜਾ ਕੇ ਕਹਿੰਦੀ ਹੈ ਜੀ ਆ ਕੇ ਤੁਸੀਂ ਉਧਾਰ ਕਰੋ, ਅਤੇ ਫਿਰ ਉਹ ਦੱਸਦੇ ਵੀ ਮੈਂ ਇਸ ਰੂਪ ਵਿੱਚ ਆਵਾਂਗਾ। ਇੱਥੇ ਇੱਦਾਂ ਨਹੀਂ ਹੈ, ਧਰਤੀ ਰੋਂਦੀ ਹੋਈ ਵਿਸ਼ਨੂੰ ਕੋਲ ਤਾਂ ਜ਼ਰੂਰ ਜਾਂਦੀ ਹੈ, ਲੇਕਿਨ ਵਿਸ਼ਨੂੰ ਅੱਗੇ ਫਿਰ ਉਹਨੂੰ ਕਾਲਪੁਰਖ ਕੋਲ ਲੈ ਕੇ ਜਾਂਦਾ। ਤੇ ਫਿਰ ਉਹ ਅਕਾਲ ਪੁਰਖ ਆਗਿਆ ਦਿੰਦਾ ਹੈ ਕਿ ਭਾਈ ਤੂੰ ਚੱਲ ਗਿਆ ਕੰਮ ਕਰਕੇ ਆ। ਮਤਲਬ ਦੇਰ ਬੇਸਿਕ ਡਿਫਰੈਂਸ ਹੈ ਇੱਕ, ਇਹ ਅਵਤਾਰ ਵਾਲੀ ਯਾਨੀ ਕੋਈ ਗੱਲ ਹੀ ਨਹੀਂ ਹੈਗੀ, ਉਹਨਾਂ ਨੂੰ ਆਮ ਆਰਡੀਨਰੀ ਕੈਟੇਗਰੀ ਦੇ ਵਿੱਚ ਰੱਖਿਆ ਹੈ। ਤੋ ਮੇਰਾ ਵਿਸ਼ਾ ਜਿਹੜਾ ਸੀ ਉਹ ਮੇਨ ਤੇ ਅੱਜ ਇਹੋ ਹੀ ਸੀ, ਚਰਿੱਤਰ ਉਪਾਖਿਆਨ। ਲੇਕਿਨ ਐਡਾ ਵੱਡਾ ਗ੍ਰੰਥ ਹੈ, ਮੈਨੂੰ ਹੁਣ ਬੈਠੇ ਬੈਠੇ ਨੂੰ ਇਹ ਖਿਆਲ ਆ ਰਿਹਾ ਸੀ ਵੀ ਅਸੀਂ ਦਰਅਸਲ ਸਪਸ਼ਟ ਰੂਪ ਵਿੱਚ ਵਿਸ਼ੇ ਨਹੀਂ ਦੇ ਸਕੇ, ਬਲਕਿ ਇੱਕ ਇੱਕ ਬਾਣੀ ਦੇ ਉੱਤੇ ਪੰਜ ਪੰਜ ਸੱਤ ਸੱਤ ਜਿਹੜੇ ਪੇਪਰ ਨੇ ਉਹ ਹੋਣੇ ਚਾਹੀਦੇ ਨੇ ਅਤੇ ਉਸੇ ਦੀ ਹੀ ਪਛਾਣ ਹੋਣੀ ਚਾਹੀਦੀ ਹੈ। ਚਲੋ ਇਹ ਆਰੰਭ ਸੀ। ਤੋ ਮੈਂ ਇਹ ਕਹਿ ਰਿਹਾ ਸਾਂ ਕਿ ਚੇਤਨਾ 'ਤੇ ਸੀ ਸਾਡੀਆਂ ਉਹਨਾਂ ਕਮੇਟੀਆਂ ਨੇ ਜਿਹੜੀਆਂ ਕਰੋੜਾਂ ਰੁਪਏ ਦੇ ਬਜਟ ਸਾਂਭੀ ਬੈਠੀਆਂ ਨੇ, ਲੇਕਿਨ ਉਹ ਮੁਸੀਬਤ ਉਹਨਾਂ ਵਾਸਤੇ ਵੀ ਬੜੀ ਹੈ, ਉਹ ਜਲਸੇ ਜਲੂਸਾਂ ਦੇ ਵਿੱਚ ਕਾਫੀ ਮਸ਼ਗੂਲ ਰਹਿੰਦੀਆਂ ਨੇ। ਅਤੇ ਹੁਣ ਪਿੱਛੇ ਜੇ ਫਿਰ ਚੱਲ ਪਿਆ, ਮਤਲਬ ਉਹਦਾ ਕੀ ਨਾ ਜਿਹੜੀਆਂ ਪਾਲਕੀਆਂ ਦਾ ਚੱਕਰ ਚੱਲ ਪਿਆ ਅਤੇ ਉਹਦੇ ਵਿੱਚ, ਪਰ ਉਹ ਮੈਨੂੰ ਲੱਗਦਾ ਵੀ ਥੰਮ ਜਾਏਗਾ ਜਦੋਂ ਦਾ ਉਹ ਹੋਇਆ ਨਾ ਥੋੜ੍ਹਾ ਜਿਹਾ ਖਿਆਲ ਲੋਕਾਂ ਦੇ ਮਨ 'ਚ ਵੀ, ਉਹ 10 ਕਿਲੋ ਕਹਿੰਦੇ ਅਤੇ ਪਾਕਿਸਤਾਨ ਵਾਲੇ ਕਹਿੰਦੇ ਨਹੀਂ 2 ਹੀ ਕਿਲੋ ਹੈ, ਲੋਕ ਹੁਣ ਥੋੜ੍ਹਾ ਜਿਹਾ ਸੋਚ ਸਮਝ ਕੇ ਕਰਨਗੇ ਇਸ ਕੰਮ ਨੂੰ। ਤੋ ਸੰਗਮਰਮਰ ਦੇ ਪਹਿਲਾਂ ਪਿੱਛੇ ਪਏ, ਫਿਰ ਸੋਨੇ ਦੇ ਪਿੱਛੇ ਪਏ, ਫਿਰ ਪਾਲਕੀਆਂ ਦੇ ਪਿੱਛੇ ਪਏ। ਮੈਨੂੰ ਲੱਗਦਾ ਹੈ ਵੀ ਹੁਣ ਜਲਸੇ ਜਲੂਸਾਂ ਤੋਂ ਵੀ ਥੱਕ ਕੇ ਕੌਮ ਚੇਤੇਗੀ ਜ਼ਰੂਰ ਵੀ ਅਸੀਂ ਕਰ ਕੀ ਰਹੇ ਹਾਂ। ਚੇਤਨਾ ਤੇ ਉਹਨਾਂ ਲੋਕਾਂ ਨੇ ਸੀ, ਲੇਕਿਨ ਬੜੀ ਖੁਸ਼ੀ ਦੀ ਗੱਲ ਹੈ ਕਿ ਬਾਬਾ ਹਰਨਾਮ ਸਿੰਘ ਜੀ ਚੇਤ ਗਏ। ਇਹਨਾਂ ਨੇ ਮਹਿਸੂਸ ਕੀਤਾ ਕਿ ਨਹੀਂ ਭਾਈ ਇਹ ਕੰਮ ਜਿਹੜੇ ਨੇ ਇਹ ਬਹੁਤ ਜ਼ਰੂਰੀ ਨੇ, ਲੋਕਾਂ ਦੇ ਵਿੱਚ ਬੜੇ ਕਿਸਮ ਦੀਆਂ ਗਲਤ ਫਹਿਮੀਆਂ ਫੈਲਾਈਆਂ ਜਾ ਰਹੀਆਂ ਨੇ ਅਤੇ ਅਸੀਂ ਯਤਨ ਕਰੀਏ। ਸਾਨੂੰ ਹੁਕਮ ਕੀਤਾ ਇਹਨਾਂ ਨੇ ਅਤੇ ਫਿਰ ਅਸੀਂ ਕਿਹਾ ਜੀ ਅਸੀਂ ਤਾਂ ਇਸ ਕੰਮ ਦੇ ਵਿੱਚ ਤੁਹਾਡੇ ਨਾਲ ਹੀ ਹਾਂ, ਇੱਕਦਮ ਕੋਈ ਅਜਿਹੀ ਗੱਲ ਨਹੀਂ। ਚਰਿੱਤਰੋਪਾਖਿਆਨ ਦਾ ਮੈਂ ਸਿਰਫ ਇੱਕ ਛੋਟਾ ਜਿਹਾ ਐਨਕਡੋਟ ਹੀ ਦੱਸਦਾ ਤੁਹਾਨੂੰ ਵੀ ਜਦੋਂ ਮੇਰਾ ਟਰਾਂਸਲੇਸ਼ਨ ਇਹਦਾ ਕੀਤਾ ਹੋਇਆ ਹਿੰਦੀ 'ਚ ਆਇਆ ਨਾ 1983-84 ਦੇ ਵਿੱਚ ਪੂਰਾ ਕੰਪਲੀਟ, ਅਤੇ ਹੈਦਰਾਬਾਦ ਤੋਂ ਇੱਕ ਯੰਗ ਸੰਤ ਜੀ, ਉਹ ਇੱਕ ਦਿਨ ਮੇਰੇ ਭਵਨ ਗੁਰੂ ਗੋਬਿੰਦ ਸਿੰਘ ਭਵਨ 'ਚ ਮੈਂ ਬੈਠਦਾ ਉੱਥੇ, ਅਤੇ ਉੱਥੇ ਆ ਗਏ ਨਾਲ ਉਹਨਾਂ ਦੇ 5-7-10-12 ਉਹਨਾਂ ਦੇ ਸਟੂਡੈਂਟ ਵੀ ਸਨ। ਉਹ ਆ ਕੇ ਮੈਨੂੰ ਕਹਿੰਦੇ ਜੀ ਜੋਤ ਸਿੰਘ ਤੁਸੀਂ ਜੇ? ਮੈਂ ਕਿਹਾ ਜੀ ਹੈਗਾ ਤਾਂ ਮੈਂ ਹੀ ਹਾਂ। ਦੱਸੋ, ਕਹਿੰਦੇ ਆ ਤੁਹਾਡਾ ਅਨੁਵਾਦ ਇਹ ਤੁਸੀਂ ਕੀ ਕਰ ਦਿੱਤਾ? ਮੈਂ ਕਿਹਾ ਕੀ ਕਰ ਦਿੱਤਾ? ਅਨੁਵਾਦ ਕਰ ਦਿੱਤਾ, ਹੋਰ ਕੀ ਕਰ ਦਿੱਤਾ? ਅਗੇ ਨਹੀਂ ਨਹੀਂ ਇਹ ਤੁਸੀਂ ਮਤਲਬ ਇਹਦੀ ਲੋੜ ਕੀ ਸੀ? ਮੈਂ ਕਿਹਾ ਲੋੜ ਤਾਂ ਚਲੋ ਹੁਣ ਇਹ ਜਿਨ੍ਹਾਂ ਨੇ ਪੜ੍ਹਨਾ ਹੈ ਉਹਨਾਂ ਨੂੰ ਪਤਾ ਹੈ, ਜਿਨ੍ਹਾਂ ਨੇ ਸਿਰਫ ਉਹਦੇ ਦਰਸ਼ਨ ਹੀ ਕਰਨੇ ਉਹਨਾਂ ਨੂੰ ਤਾਂ ਕੋਈ ਲੋੜ ਨਹੀਂ ਹੁੰਦੀ। ਕਹਿੰਦੇ ਨਹੀਂ ਤੁਸੀਂ ਇਹ ਦੇਖੋ ਤੁਸੀਂ ਇਹਦੇ ਵਿੱਚ ਤ੍ਰਿਆ ਚਰਿੱਤਰਾਂ ਦਾ ਵੀ ਅਨੁਵਾਦ ਕਰ ਦਿੱਤਾ। ਮੈਂ ਕਿਹਾ ਜੀ ਉਹਦੇ ਵਿੱਚ ਹੈ ਅਤੇ ਹੁਣ ਮੈਂ ਕੌਣ ਹੁੰਦਾ ਅਨੁਵਾਦਕ ਵੀ ਉਹ ਕੱਢ ਕੇ ਬਾਹਰ ਰੱਖ ਦੇਵਾਂ? ਤੁਸੀਂ ਮੈਂ ਕਿਹਾ ਕੋਈ ਅਨੁਵਾਦ ਨਾਲ ਸੰਬੰਧਿਤ ਪ੍ਰੋਬਲਮ ਹੈ ਕਿ ਬਈ ਇਹਦਾ ਅਰਥ ਇਹ ਗਲਤ ਹੋਇਆ ਅਤੇ ਉਹ ਤਾਂ ਆਪਾਂ ਗੱਲ ਕਰ ਸਕਦੇ ਹਾਂ, ਪਰ ਤੁਸੀਂ ਕੀਤਾ ਹੀ ਕਿਉਂ? ਮੈਂ ਕਿਹਾ ਇਹਦਾ ਮੇਰੇ ਕੋਲ ਕੋਈ ਜਵਾਬ ਨਹੀਂ। ਕਹਿੰਦਾ ਦੇਖੋ ਕਮਾਲ ਹੈ, ਇਹ ਤਾਂ ਪੰਥ ਦੇ ਵਾਸਤੇ ਤੁਸੀਂ ਬਹੁਤ ਮਾੜਾ ਕੰਮ ਕੀਤਾ। ਮੈਂ ਕਿਹਾ ਬਿਲਕੁਲ, ਦੱਸੋ ਕਿਵੇਂ? ਕਹਿੰਦਾ ਦੇਖੋ ਮੈਂ ਪਰਸੋਂ ਆਉਣਾ ਸੀ ਹੈਦਰਾਬਾਦ ਤੋਂ ਅਤੇ ਮੈਂ ਇਹ ਖਰੀਦਿਆ, ਇੱਕ ਦਿਨ ਪਹਿਲਾਂ ਹੀ ਮੈਂ ਖਰੀਦਿਆ ਹੈ ਅਤੇ ਮੈਂ ਕਿਹਾ ਵੀ ਚਲੋ ਰਸਤੇ ਦੇ ਵਿੱਚ ਪੜ੍ਹਾਂਗੇ, ਅਤੇ ਰਸਤੇ ਦੇ ਵਿੱਚ ਮੈਂ ਬੈਠਾ ਟ੍ਰੇਨ ਦੇ ਵਿੱਚ ਆ ਰਿਹਾ ਅਤੇ ਮੈਂ ਥੋੜ੍ਹਾ ਜਿਹਾ ਉਹ ਰੱਖ ਕੇ ਇੱਕ ਜਗ੍ਹਾ ਜਿੱਥੇ ਮੈਂ ਪੜ੍ਹ ਰਿਹਾ ਸਾਂ ਅਤੇ ਮੈਂ ਬਾਥਰੂਮ ਤੱਕ ਗਿਆ ਅਤੇ ਪਿੱਛੇ ਇੱਕ ਬੀਬੀ ਬੈਠੀ ਹੋਈ ਸੀ, ਉਹਨੇ ਉਹ ਮਤਲਬ ਉਲਟਾ ਕੇ ਕਿਤਾਬ ਦੇਖੀ ਅਤੇ ਜੋ ਮੈਂ ਪੜ੍ਹ ਰਿਹਾ ਸਾਂ ਉਹਨੇ ਵੇਖਿਆ ਅਤੇ ਮੈਨੂੰ ਉਹ ਕਹਿੰਦੀ ਬਾਬਾ ਜੀ ਇਹ ਤੁਸੀਂ ਕੀ ਪੜ੍ਹ ਰਹੇ ਜੇ? ਮੈਂ ਕਿਹਾ ਤੁਸੀਂ ਕੀ ਪੜ੍ਹ ਰਹੇ ਸੀ ਵੈਸੇ? ਕਹਿੰਦੇ ਮੈਂ ਤ੍ਰਿਆ ਚਰਿੱਤਰ ਪੜ੍ਹ ਰਿਹਾ ਸਾਂ। ਮੈਂ ਕਿਹਾ ਮੇਰੀ ਗੱਲ ਸੁਣੋ ਬਾਬਾ ਜੀ, ਵੀ ਤੁਸੀਂ ਇੱਕ ਦਿਨ ਪਹਿਲਾਂ ਹੀ ਕਿਤਾਬ ਖਰੀਦੀ ਅਤੇ ਸਭ ਤੋਂ ਪਹਿਲਾਂ ਤ੍ਰਿਆ ਚਰਿੱਤਰਾਂ ਨੂੰ ਕਿਉਂ ਜੱਫਾ ਮਾਰਿਆ ਤੁਸੀਂ? ਮੈਂ ਕਿਹਾ ਇਹ ਪਖੰਡ ਛੱਡੋ, ਇਹ ਮਤਲਬ ਜਿਹੜੀ ਭਾਵਨਾ ਹੈ ਨਾ ਇਹ ਪਰਮਾਤਮਾ ਦੇ ਅੰਦਰ ਪਰਮਾਤਮਾ ਨੇ ਦਿੱਤੀ ਹੋਈ ਹੈ, ਇਹ ਸੈਕਸ ਦੀ ਭਾਵਨਾ ਜਿਹੜੀ ਹੈ ਇਹ ਕੋਈ ਅਸੀਂ ਆਪ ਨਹੀਂ ਪੈਦਾ ਹੀ ਨਹੀਂ ਕੀਤੀ, ਅਤੇ ਇਹ ਮਤਲਬ ਕਾਮ ਸ਼ਕਤੀ ਜਿਹੜੀ ਹੈ ਉਹਨੂੰ ਇੱਕ ਸ਼ਕਤੀ ਦੇ ਤੌਰ, ਮੈਂ ਗੁਰਬਾਣੀ ਇਹ ਵੀ ਤਾਂ ਕਹਿੰਦੀ ਹੈ ਕਾਮ ਕ੍ਰੋਧ ਦੋਏ ਕਰੋ ਬਸੋਲੇ ਗੋਡੋ ਧਰਤੀ ਭਾਈ, ਕਿ ਕਾਮ ਔਰ ਕ੍ਰੋਧ ਨੂੰ ਤੁਸੀਂ ਖੁਰਪੇ ਬਣਾ ਲਓ ਅਤੇ ਖੁਰਪਾ ਤੁਸੀਂ ਜਾਣਦੇ ਜੇ ਵੀ ਫਸਲ ਦੇ ਨਦੀਨ ਨੂੰ ਕੱਢਦਾ, ਫਸਲ ਨੂੰ ਨਹੀਂ ਵੱਢਦਾ ਕਦੀ ਵੀ, ਅਤੇ ਤੁਸੀਂ ਜੇ ਮੈਂ ਕਿਹਾ ਅੰਨੇ ਵਾਹ ਲੱਗੇ ਰਹੋਗੇ ਤਾਂ ਫਿਰ ਸਾਰਾ ਨੁਕਸਾਨ ਕਰ ਪਾਓਗੇ, ਆਪਣਾ ਵੀ ਖੁਰਪੇ ਦਾ ਵੀ ਅਤੇ ਸਾਰੇ ਕੁਛ ਦਾ। ਉਹ ਇਹ ਮਤਲਬ ਇੱਕ ਟ੍ਰੈਂਡ ਬਣ ਗਿਆ ਹੈ ਵੀ ਜਿਸ ਤਰ੍ਹਾਂ ਸ਼ਾਇਦ ਕਾਮ ਦੀ ਗੱਲ ਕਰਨ ਲੱਗਿਆ ਸਾਨੂੰ ਮਤਲਬ ਕਿਸੇ ਵਿਅਕਤੀ ਦੇ ਨਾਲ ਕਾਮ ਦੀ ਗੱਲ ਨੂੰ ਜੋੜਨਾ ਜਿਹੜਾ ਬੜਾ ਅਸ਼ੋਭਨੀ ਹੈ। ਅਸ਼ੋਭਨੀ ਹੈ ਕੁਛ ਨਹੀਂ, ਦਰਅਸਲ ਅਸੀਂ ਬਣਾ ਦਿੱਤਾ ਹੈ ਕਿਉਂਕਿ ਅਸੀਂ ਅੰਦਰੋਂ ਵਾਕਈ ਸਾਡੀਆਂ ਜਿਹੜੀਆਂ ਮਨਸ਼ਾਵਾਂ ਨੇ ਉਹ ਮਤਲਬ ਬਿਲਕੁਲ ਸਾਨੂੰ ਕਲੀਅਰ ਨਹੀਂ ਹੈਗਾ ਕਿ ਅਸੀਂ ਕਰਨਾ ਕੀ। ਚਰਿੱਤਰੋਪਾਖਿਆਨ ਨੂੰ ਆਮ ਤੌਰ 'ਤੇ ਤ੍ਰਿਆ ਚਰਿੱਤਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਹ ਸਮਝਿਆ ਜਾਂਦਾ ਕਿ ਇਹਦੇ ਵਿੱਚ 404 ਜਾਂ 405 ਕਹਾਣੀਆਂ ਜਿਹੜੀਆਂ ਨੇ ਉਹ ਵਾਸਨਾਵਾਂ ਵਾਲੀਆਂ ਇਸਤਰੀਆਂ ਦੇ ਨਾਲ ਸੰਬੰਧਿਤ ਨੇ। 7555 ਬੰਦਾਂ ਵਾਲੀ ਇਹ ਜਿਹੜੀ ਰਚਨਾ ਹੈ ਇਹ ਦਰਅਸਲ ਆਪਣੇ ਆਪ 'ਚ ਵਾਕਈ ਇੱਕ ਵੱਡਾ ਗ੍ਰੰਥ ਹੈ ਔਰ ਸਾਰੇ ਦਸਮ ਗ੍ਰੰਥ ਦਾ ਲਗਭਗ ਅੱਧਾ ਹਿੱਸਾ ਹੈ, ਕਾਫ਼ੀ ਤਗੜਾ ਇਹਦੇ ਵਿੱਚ। ਔਰ ਇਹਦਾ ਬੜਾ ਸਿੱਧਾ ਹੀ ਤਰਜ਼ ਇਹ ਹੈ ਕਿ ਜਿਹੜੀ ਸਾਡੇ ਆਮ ਕਹਾਣੀ ਪ੍ਰਚਲਿਤ ਵੀ ਹੈ ਕਿ ਜਿਹੜੀ ਲੂਣਾ ਸੀ, ਜਿਸ ਤਰ੍ਹਾਂ ਸਲਵਾਨ ਨੇ ਉਹ ਮਤਲਬ ਉਮਰ ਦਾ ਫਰਕ ਸੀ, ਲੜਕਾ ਸੀਗਾ ਇੱਕ ਉਹਦਾ ਵੱਡਾ ਅਤੇ ਉਹ ਔਰਤ ਜਿਹੜੀ ਸੀ ਉਸ ਲੜਕੇ ਨਾਲ ਸੰਬੰਧ ਬਣਾਉਣਾ ਚਾਹੁੰਦੀ ਸੀ ਅਤੇ ਲੜਕਾ ਉਹਨੂੰ ਮਾਤਾ ਦੇ ਤੌਰ 'ਤੇ ਜਾਣਦਾ ਸੀ ਅਤੇ ਰਾਜੇ ਦੇ ਕੋਲ ਸ਼ਿਕਾਇਤ ਹੋਈ, ਉਹਨੂੰ ਮਾਰਿਆ ਗਿਆ, ਕੱਢਿਆ ਗਿਆ, ਕੱਟਿਆ ਗਿਆ, ਵੱਢਿਆ ਗਿਆ, ਖੂਹ 'ਚ ਸੁੱਟਤਾ ਗਿਆ, ਜੋ ਵੀ ਹੋਇਆ ਇਸੇ ਤਰ੍ਹਾਂ ਦੀ ਹੀ ਇੱਥੇ ਵੀ ਇਹ ਕਹਾਣੀ ਹੈ। ਰਾਜਾ ਹਨਵੰਤ ਸਿੰਘ ਜਿਹੜਾ ਹੈ ਉਹ ਮਤਲਬ ਇਸ ਤਰੀਕੇ ਦੇ ਨਾਲ ਉਹ ਸਾਰੀ ਉਸੇ ਹੀ ਟੋਨ ਦੇ ਵਿੱਚ ਕੀਤੀ ਹੋਈ ਗੱਲ ਹੈ ਅਤੇ ਮੰਤਰੀ ਜਿਹੜਾ ਹੈ ਉਹ ਦਰਅਸਲ ਫਿਰ ਉਸ ਲੜਕੇ ਨੂੰ ਬਚਾਉਣ ਵਾਸਤੇ ਔਰ ਸਹੀ ਗੱਲ ਦੱਸਣ ਵਾਸਤੇ ਉਹ 404 ਕਹਾਣੀਆਂ ਜਾਂ 405 ਕਹਾਣੀਆਂ ਜਿਹੜੀਆਂ ਨੇ ਉਹ ਰਾਜੇ ਨੂੰ ਰੋਜ਼ ਇੱਕ ਇੱਕ ਦੋ ਦੋ ਕਹਾਣੀਆਂ ਚਾਰ ਚਾਰ ਕਹਾਣੀਆਂ ਸੁਣਾਉਂਦਾ ਹੈ। ਹੁਣ ਇਹਦੇ ਵਿੱਚ ਖਾਸ ਤੌਰ 'ਤੇ ਮੈਨੂੰ ਇਹ ਮਹਿਸੂਸ ਹੋਇਆ ਕਿ ਇਹ ਚਰਿੱਤਰ ਤੋਂ ਥੱਲੇ ਡਿੱਗ ਜਾਣ ਦੇ ਕਾਰਨ ਕੀ ਨੇ ਇਹ ਵੀ ਸਾਨੂੰ ਲੱਭਣੇ ਚਾਹੀਦੇ। ਜਿੱਦਾਂ ਮੈਂ ਬਚਿੱਤਰ ਨਾਟਕ ਦੇ ਬਾਰੇ ਜਦੋਂ ਗੱਲ ਕੀਤੀ ਸੀ ਤਾਂ ਉਹ ਲਵ ਕੁਸ਼ ਦੀ ਗੱਲ 'ਤੇ ਲੋਕ ਬੜੇ ਭੜਕੇ ਹੋਏ ਸੀ, ਬੜੀ ਪਰੇਸ਼ਾਨੀ ਸੀ ਵੀ ਅਸੀਂ ਤਾਂ ਹਿੰਦੂ ਹੋ ਗਏ ਜੀ ਕਿਉਂਕਿ ਲਵ ਕੁਸ਼ ਦੀ ਸੰਤਾਨ ਸਾਨੂੰ ਦੱਸਦਾ। ਅਤੇ ਦਾਸ ਨੇ ਯਤਨ ਕੀਤਾ ਸੀ ਵੀ ਉਹ ਜਿਹੜੀ ਕਹਾਣੀ ਹੈ ਉਹ ਖਾਨਦਾਨ ਦੱਸਣ ਵਾਸਤੇ ਨਹੀਂ ਹੈ, ਖਾਨਦਾਨ 'ਤੇ ਇੱਕ ਪੇਜ ਵਿੱਚ ਦੱਸਿਆ ਜਾ ਸਕਦਾ ਸੀ ਲੇਕਿਨ ਉੱਥੇ 100 ਪੇਜ ਭਰਿਆ ਪਿਆ। ਉਹਦਾ ਪਰਪਸ ਹੋਰ ਹੈ, ਦੱਸਣਾ ਗੁਰੂ ਇਹ ਚਾਹੁੰਦਾ ਵੀ ਸਿੱਖਾਂ ਦੇ ਕੋਲ ਰਾਜ ਭਾਗ ਆਉਣਾ ਹੀ ਆਉਣਾ ਹੈ, ਸਿੱਖ ਇੰਨੇ ਸ਼ਕਤੀਸ਼ਾਲੀ, ਇੰਨੇ ਆਚਰਣ ਦੇ ਉੱਚੇ ਅਤੇ ਸੁੱਚੇ ਹਨ ਕਿ ਇਹਨਾਂ ਕੋਲ ਰਾਜ ਭਾਗ ਆਉਣਾ ਹੀ ਹੈ। ਅਤੇ ਰਾਜ ਭਾਗ ਦੀਆਂ ਅਲਾਮਤਾਂ ਕੀ ਹੁੰਦੀਆਂ ਨੇ ਕਿ ਜਦੋਂ ਰਾਜ ਭਾਗ ਆਉਂਦਾ ਤਾਂ ਆਪੋ ਹੀ ਲੜਾਈਆਂ ਸ਼ੁਰੂ ਹੋ ਜਾਂਦੀਆਂ ਅਤੇ ਲੜਨ ਨਾ ਮੇਰੇ ਸਿੱਖ। ਇਸ ਕਰਕੇ ਉਹ ਕਹਾਣੀ ਲਿਖੀ ਕਿ ਭਾਈ ਚੱਕਰਵਰਤੀ ਰਾਜੇ ਦੇ ਮੁੰਡੇ ਸੀਗੇ, ਲੜਕੇ ਸੀਗੇ ਅਤੇ ਅਖੀਰ 20 ਪਿੰਡਾਂ ਦੇ ਮਾਲਕ ਰਹਿ ਗਏ ਅਤੇ 20 ਗਾਂਵ ਤਿਨਕੇ ਰਹਿ ਗਏ, ਜਿਨਮੋ ਕਰਦ ਕਿਰਸਾਨੀ ਭਏ, ਤਿੰਨ ਬੇਦੀਅਨ ਕੀ ਕੁਲ ਵਿਖੇ ਪ੍ਰਗਟੇ ਨਾਨਕ। ਖੈਰ ਮੈਂ ਉਸ ਚੀਜ਼ ਨੂੰ ਸੁਲਝਾਇਆ ਵੀ ਇਸ ਕਹਾਣੀ ਦਾ ਜਿਹੜਾ ਹੈ ਉਹ ਇਹ ਪਰਪਸ ਨਹੀਂ ਹੈ, ਪਰਪਸ ਹੀ ਉਹਦਾ ਕੁਝ ਹੋਰ ਹੈ ਔਰ ਉਹ ਸਾਨੂੰ ਪੜ੍ਹਨਾ ਚਾਹੀਦਾ, ਸੋਚਣਾ ਚਾਹੀਦਾ, ਘੋਖਣਾ ਚਾਹੀਦਾ ਅਤੇ ਵਿਚਾਰਨਾ ਚਾਹੀਦਾ। ਇਹੋ ਹੀ ਗੱਲ ਇੱਧਰ ਚਰਿੱਤਰੋਪਾਖਿਆਨਾਂ ਦੇ ਵਿੱਚ ਵੀ ਹੈ। ਔਰਤਾਂ ਦੀਆਂ ਕਹਾਣੀਆਂ ਨੇ ਇਹ ਬਿਲਕੁਲ ਗਲਤ ਗੱਲ ਹੈ, ਸਾਰੀਆਂ ਔਰਤਾਂ ਦੀਆਂ ਨਹੀਂ, ਘੱਟੋ ਘੱਟ 20 ਕਹਾਣੀਆਂ ਜਿਹੜੀਆਂ ਨੇ ਉਹ ਮਰਦਾਂ ਦੇ ਨਾਲ ਵੀ ਸੰਬੰਧਿਤ ਹੈ ਵੀ ਇਹ ਵੀ ਧੂਰਤ ਹੁੰਦੇ ਜੇ, ਬਹੁਤ ਇਹ ਵੀ ਮਾੜੇ ਹੁੰਦੇ ਜੇ ਕਈ, ਤਾਂ ਸਾਰੇ ਹੀ ਨਾ ਚੰਗੇ ਹੁੰਦੇ ਨਾ ਮਾੜੇ ਹੁੰਦੇ ਹੈ, ਲੇਕਿਨ ਜਿਹੜੇ ਮਾੜੇ ਵਿਅਕਤੀ ਨੇ, ਮਾੜੇ ਚਰਿੱਤਰ ਨੇ, ਉਹਨਾਂ ਤੋਂ ਬਚਣ ਦੀ ਹਿਦਾਇਤ ਜਿਹੜੀ ਹੈ ਉਹ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਹੈ ਔਰ ਉਹ ਥਾਂ ਥਾਂ ਦੇ ਉੱਤੇ ਉਹਨਾਂ ਨੇ ਉਹ ਸਾਨੂੰ ਉਪਦੇਸ਼ ਵੀ ਦਿੱਤੇ ਹਨ ਕਿ ਸੁਧ ਜਪ ਤੇ ਤੁਮ ਧਰੀ ਬਚਨ ਗੁਰ ਦਏ ਹਮਾਰੇ ਪੂਤ ਇਹ ਪ੍ਰਣ ਤੋਹੇ ਪ੍ਰਾਣ ਜਬ ਲਗ ਘਟਤਾਰੇ ਨਿਜ ਨਾਰੀ ਕੇ ਸੰਗ। ਮੈਂ ਤਾਂ ਕਹਿੰਦਾ ਵੀ ਇਕੱਲਾ ਇੱਕ ਇਹੋ ਹੀ ਐਡਿਕਟ ਜਿਹੜਾ ਹੈ ਨਾ, ਜਿਹੜੀ ਇੰਜੰਕਸ਼ਨ ਹੈ ਨਿਜ ਨਾਰੀ ਕੇ ਸੰਗ ਨੇ ਤੁਮ ਨਿਤ ਬੜਈ ਹੋ। ਅੱਜ ਏਡਸ ਤੋਂ ਸਾਰੀ ਦੁਨੀਆਂ ਤ੍ਰਸਤ ਹੈ ਤੇ ਜੇ ਸਿੱਖ ਇਸ ਗੱਲ ਨੂੰ ਹੀ ਮੰਨ ਲੈਣ ਵੀ ਨਿਜ ਨਾਰੀ ਕੇ ਸੰਗ ਹੀ ਨੇ ਰੱਖਣਾ ਹੈ ਤੇ ਸ਼ਾਇਦ ਇਹ ਜਿਹੜੀ ਬਿਮਾਰੀ ਹੈ ਇਹ ਮਤਲਬ ਘੱਟੋ ਘੱਟ ਸਿੱਖਾਂ 'ਚ ਤਾਂ ਨਹੀਂ ਫੈਲ ਸਕਦੀ। ਨਿਜ ਨਾਰੀ ਕੇ ਸੰਗ ਨੇਹ ਤੁਮ ਨਿਤ ਬੜਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਨਾ ਜਾਈਓ। ਇੱਕ ਹੋਰ ਹੈ, ਪਰ ਨਾਰੀ ਸੋ ਨੇਹ ਛੁਰੀ ਪੈਨੀ ਕਰ ਜਾਨੋ, ਪਰ ਨਾਰੀ ਕੇ ਭਜੇ ਕਾਲ ਵਿਆਪਿਓ ਤਨ ਮਾਨੋ, ਰੀਤ ਨਾ ਜਾਣਤ ਪ੍ਰੀਤ ਕੀ, ਰੀਤ ਨਾ ਜਾਣਤ ਪ੍ਰੀਤ ਕੀ, ਪੈਸਨ ਕੀ ਪ੍ਰਤੀਤ, ਬਿਛੂ ਬਿਸੀਅਰ ਬੇਸਿਆ ਕਹੋ ਕਵਨ ਕੇ ਮੀਤ, ਚੰਚਲਾਨ ਕੇ ਚਰਿੱਤਰ ਕੋ ਚੀਨ ਸਕਤ ਨਹੀਂ ਕੋਏ, ਬ੍ਰਹਮਾ ਬਿਸ਼ਨ ਰੁਦਰਾਦ ਸਭ ਸੁਰਪਤ ਕੋ ਹੋਏ। ਚੰਚਲ ਜਿਹੜੀ ਵੀ ਇਸਤਰੀ ਹੈ ਜਾਂ ਜਿਹੜੀ ਜਿਹਨੂੰ ਛੁੱਟੜ ਨਾਰ ਜਾਂ ਕੁਚੱਜੀ ਕਿਹਾ ਹੈ ਇੱਧਰ, ਇਹ ਉਸਦੇ ਤਰਫ ਸੰਕੇਤ ਨੇ ਕਿ ਇਹਨਾਂ ਦੇ ਚਰਿੱਤਰ ਤੋਂ ਸਾਨੂੰ ਬਚਣਾ ਚਾਹੀਦਾ, ਸਾਵਧਾਨ ਰਹਿਣਾ ਚਾਹੀਦਾ। ਇੱਕ ਗੱਲ ਹੋਰ ਵੀ ਧਿਆਨ ਦੇਣ ਯੋਗ ਹੈ ਕਿ ਇਸਤਰੀਆਂ ਦੇ ਅੰਨੇ ਕਾਮੁਕ ਰੂਪਾਂ ਦਾ ਵਰਣਨ ਕਰਨ ਵਾਲੀਆਂ ਕਹਾਣੀਆਂ ਨੂੰ ਗੁਰੂ ਗੋਬਿੰਦ ਸਿੰਘ ਨੇ ਚਰਿਤ ਸ਼ਬਦ ਦੇ ਨਾਲ ਕਿਹਾ ਹੈ। ਇਹ ਬਹੁਤ ਇੰਪੋਰਟੈਂਟ ਗੱਲ ਜੀ, ਤਿਰਿਆ ਚਰਿਤਰੀਆ ਚਰਿਤ। ਜਿਸ ਵੇਲੇ ਗੁਰੂ ਸਾਹਿਬ ਇਹ ਰਚਨਾ ਕਰ ਰਹੇ ਨੇ, ਵਿਚਰ ਰਹੇ ਨੇ, ਉਸ ਸਮੇਂ ਦੋ ਤਰ੍ਹਾਂ ਦੇ ਕਾਵਿ ਹੁੰਦੇ ਸੀ, ਲੀਲਾ ਕਾਵਿ ਤੇ ਚਰਿਤ ਕਾਵਿ। ਚਰਿਤ ਕਾਵਿ ਉਹ ਕਾਵਿ ਨੇ ਜਿੱਦਾਂ ਰਾਮ ਚਰਿਤ ਮਾਨਸ ਹੈ, ਯਾਨੀ ਜਿਹਦੇ ਵਿੱਚ ਮਰਿਆਦਾ ਦੀ ਗੱਲ ਕੀਤੀ ਜਾਂਦੀ ਹੈ, ਜਿਹਦੇ ਵਿੱਚ ਕੋਈ ਸਿੱਖਿਆ ਦੀ ਗੱਲ ਕੀਤੀ ਜਾਂਦੀ ਹੈ। ਸੁਦਾਮਾ ਚਰਿਤ ਹੈ, ਉਹਦੇ ਵਿੱਚ ਇਹ ਦੱਸਿਆ ਹੈ ਕਿ ਕ੍ਰਿਸ਼ਨ ਜਿਹੜਾ ਹੈ ਸੁਦਾਮਾ ਨੂੰ ਮਿਲਦਾ ਤੇ ਕਿਸ ਤਰ੍ਹਾਂ ਦੋਸਤ ਨੂੰ ਦੋਸਤ ਨਾਲ ਮਿਲਣਾ ਚਾਹੀਦਾ, ਉਹ ਇੱਕ ਕਰੈਕਟਰ ਉਹਦਾ ਪੇਸ਼ ਕੀਤਾ ਹੈ। ਰਾਮ ਚਰਿਤ ਮਾਨਸ ਹੈ, ਇਹਦੇ ਵਿੱਚ ਸਾਰੇ ਦੇ ਵਿੱਚ ਇਹੋ ਗੱਲ ਹੈ ਵੀ ਭਰਾ ਦਾ ਭਰਾ ਨਾਲ ਸੰਬੰਧ ਕੀ ਹੋਣਾ ਚਾਹੀਦਾ, ਪਿਓ ਦਾ ਪੁੱਤ ਨਾਲ ਕੀ ਸੰਬੰਧ ਹੋਣਾ ਚਾਹੀਦਾ, ਭਰਾ ਦਾ ਭਰਜਾਈ ਨਾਲ ਕੀ ਸੰਬੰਧ ਹੋਣਾ ਚਾਹੀਦਾ। ਇਹ ਸਾਰੇ ਹੀ ਸੰਬੰਧਾਂ ਦਾ, ਔਰ ਇਹ ਸਾਰੇ ਸੰਬੰਧ ਜਿਹੜੇ ਨੇ ਉਹ ਸਮਾਜ ਨੂੰ ਸਹੀ ਸੇਧ ਦੇਣ ਵਾਸਤੇ ਇਹ ਹੁੰਦੇ ਨੇ। ਇੱਕ ਤੇ ਕਾਵਿ ਹੁੰਦਾ ਇੱਦਾਂ ਦਾ ਜਿਹਨੂੰ ਅਸੀਂ ਚਰਿਤ ਕਾਵਿ ਕਹਿੰਦੇ ਹਾਂ, ਦੂਸਰਾ ਕਾਵਿ ਹੈ ਉਹ ਲੀਲਾ ਕਾਵਿ ਹੈ। ਦੇਖੋ ਹਿੰਦੂਆਂ ਦੇ ਵਿੱਚ ਤਾਂਹੀਓ ਕ੍ਰਿਸ਼ਨ ਦੇ ਜੀਵਨ ਨੂੰ ਲੀਲਾ ਕਾਵਿ ਕਿਹਾ ਹੈ ਤੇ ਰਾਮ ਦੇ ਜੀਵਨ ਨੂੰ ਚਰਿਤ ਕਾਵਿ ਕਿਹਾ ਹੈ, ਔਰ ਇਹ ਉਸ ਸਮੇਂ ਦਾ ਟ੍ਰੈਂਡ ਸੀ। ਜਦੋਂ ਤੁਸੀਂ ਬਾਂਸੁਰੀ ਵਜਾਉਂਦੇ ਜੇ, ਜਦੋਂ ਤੁਸੀਂ ਕੀਰਤਨ ਕਰਦੇ ਜੇ, ਜਦੋਂ ਤੁਸੀਂ ਮਤਲਬ ਗਾਇਨ ਕਰਦੇ ਜੇ, ਤੇ ਉਹਦੇ ਵਿੱਚ ਕੋਈ ਲਾਭ ਪ੍ਰਾਪਤੀ ਨਹੀਂ ਹੁੰਦੀ ਸਾਨੂੰ, ਉਹਦੇ ਵਿੱਚ ਸਿਰਫ ਆਨੰਦ ਆਉਂਦਾ ਹੈ। ਯਾਨੀ ਜਿਸ ਦੇ ਵਿੱਚ ਸਾਨੂੰ ਆਨੰਦ ਆ ਕੇ ਅਸੀਂ ਐਲੀਵੇਟ ਹੋ ਜਾਏ, ਆਨੰਦਿਤ ਹੋ ਕੇ, ਉਹ ਲੀਲਾ ਕਾਵਿ ਹੈ। ਤੇ ਜਿਸ ਦੇ ਵਿੱਚ ਸਾਨੂੰ ਕੁਛ ਸਿੱਖਿਆ ਮਿਲੇ ਜੀਵਨ ਨੂੰ ਹੋਰ ਵਧੀਆ ਬਣਾਉਣ ਵਾਸਤੇ, ਉਸ ਨੂੰ ਅਸੀਂ ਚਰਿਤ ਕਾਵਿ ਕਹਿੰਦੇ ਹਾਂ। ਤੋ ਉਹ ਸਿਰਜਣਾਤਮਕ ਤੱਤ ਚਰਿਤ ਕਾਵਿ ਦੇ ਵਿੱਚ ਵੀ ਹੋ ਸਕਦੇ ਨੇ, ਅੱਛੇ ਸਿਰਜਣਾਤਮਕ ਜਾਂ ਸਕ੍ਰਿਪਚਰਲ ਐਲੀਮੈਂਟ ਜਿਹਨੂੰ ਮੈਂ ਕਹਿੰਦਾ ਹੁੰਦਾ ਹੈ, ਉਹ ਚਰਿਤ ਕਾਵਿ ਦੇ ਵਿੱਚ ਵੀ ਹੋ ਸਕਦੇ ਨੇ ਜਿਹੜੇ। ਲੇਕਿਨ ਜਿਹੜਾ ਲੀਲਾ ਕਾਵਿ ਹੈ, ਜਿਹੜਾ ਲੀਲਾ ਦੇ ਲਈ ਪਰਮਾਤਮਾ ਦੀ ਲੀਲਾ ਦਾ ਵਰਣਨ ਕਰਨ ਵਾਲਾ ਜਿਹੜਾ ਜਿਹੜੀਆਂ ਰਚਨਾਵਾਂ ਨੇ, ਉਹਨਾਂ ਦੇ ਵਿੱਚ ਤੇ ਸਿਰਜਣਾ ਦੀ ਗੱਲ ਜਿਹੜੀ ਹੈ ਉਹ ਹੈ ਹੀ ਹੈ। ਦਰਅਸਲ ਉਹਦਾ ਕਾਰਨ ਇੱਕ ਹੋਰ ਵੀ ਹੈ ਕਿ ਇਸ ਤਰ੍ਹਾਂ ਦੀਆਂ ਰਚਨਾਵਾਂ ਉਪਯੋਗੀ ਤਾਂ ਅਵਸ਼ਯ ਹੁੰਦੀਆਂ ਹਨ, ਪਰੰਤੂ ਉਹਨਾਂ ਵਿੱਚ ਸਿਰਜਣਾਤਮਕ ਤੱਤਾਂ ਦਾ ਹੋਣਾ ਕੋਈ ਬਹੁਤ ਜ਼ਰੂਰੀ ਨਹੀਂ ਹੋ। ਸਿਰਜਣ ਅਤੇ ਨਿਰਮਾਣ ਦਾ ਫਰਕ ਹੈ, ਸਿਰਜਣਾ ਦਾ ਅਤੇ ਨਿਰਮਾਣ ਕਰਨਾ, ਮੈਨੂਫੈਕਚਰ ਕਰਨਾ ਅਤੇ ਕ੍ਰੀਏਟ ਕਰਨਾ, ਇਹ ਦੋਵਾਂ 'ਚ ਬੜਾ ਫਰਕ ਜੇ। ਸਿਰਜਣ ਅਤੇ ਨਿਰਮਾਣ ਦਾ ਅੰਤਰ ਹੀ ਇਹ ਹੈ ਕਿ ਸਿਰਜਣਾ ਇੱਕ ਲੀਲਾ ਹੈ, ਇੱਕ ਖੇਡ ਹੈ, ਜਿਸ ਵਿੱਚ ਖੇਡ ਖੇਡ ਵਿੱਚ ਹੀ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਲੀਲਾ ਵਿੱਚ ਕਿਸੇ ਭੌਤਿਕ ਸੁੱਖ ਦੀ ਉਡੀਕ ਨਹੀਂ ਹੁੰਦੀ, ਪਰੰਤੂ ਨਿਰਮਾਣ ਵਿੱਚ ਇਹ ਤੱਥ ਨਹੀਂ ਟੁੱਕਦਾ। ਨਿਰਮਾਣ ਨਿਸ਼ਚਿਤ ਰੂਪ ਵਿੱਚ ਉਪਯੋਗਤਾਵਾਦ ਦੇ ਆਧਾਰ ਤੇ ਖੜਾ ਹੁੰਦਾ ਹੈ। ਅਸੀਂ ਕੱਪੜਾ, ਕਾਰ, ਮਕਾਨ ਬਣਾਉਂਦੇ ਖਰੀਦਦੇ ਹਾਂ ਤਾਂ ਲੀਲਾ ਜਾਂ ਖੇਡ ਲਈ ਨਹੀਂ, ਬਲਕਿ ਉਪਯੋਗਤਾ ਨੂੰ ਧਿਆਨ ਵਿੱਚ ਰੱਖ ਕੇ ਅਸੀਂ ਅਜਿਹਾ ਕਰਦੇ ਹਾਂ। ਪਰੰਤੂ ਵੀਣਾ ਵਾਦਨ, ਤਬਲਾ ਵਾਦਨ ਅਥਵਾ ਗਾਇਨ ਇਕਾਤਮਿਕ ਆਨੰਦ ਲਈ ਕੀਤਾ ਜਾਂਦਾ ਹੈ ਅਤੇ ਇਸ ਕਿਰਿਆ ਦੇ ਦੌਰਾਨ ਹੀ ਸਾਨੂੰ ਆਤਮਿਕ ਸੁੱਖ ਦੀ ਪ੍ਰਾਪਤੀ ਹੋ ਜਾਂਦੀ। ਨਿਰਮਾਣ ਕਾਰਜ ਵਿੱਚ ਦਿਮਾਗੀ ਕਸਰਤ ਦੀ ਲੋੜ ਹੁੰਦੀ ਹੈ, ਜਦਕਿ ਸਿਰਜਣਾ ਵਾਸਤੇ ਹਿਰਦੇ ਦੀ ਭਾਵੁਕਤਾ ਦੀ ਵੱਧ ਤੋਂ ਵੱਧ ਲੋੜ ਹੁੰਦੀ ਹੈ, ਇਹ ਵਰਤੋਂ ਕੀਤੀ ਜਾਂਦੀ ਹੈ। ਸ਼ਾਇਦ ਇਸੇ ਲਈ ਰੱਬ ਨੂੰ ਨਿਰਮਾਣ ਕਰਤਾ ਕਿਸੇ ਨੇ ਨਹੀਂ ਕਿਹਾ, ਸਿਰਜਣਹਾਰਾ ਕਹਿੰਦੇ ਹਾਂ। ਇਸੇ ਲਈ ਪਰਮਾਤਮਾ ਨੂੰ ਮਤਲਬ ਨਿਰਮਾਤਾ ਨਾ ਕਹਿ ਕੇ ਸਿਰਜਣਹਾਰਾ ਕਿਹਾ ਜਾਂਦਾ ਹੈ, ਕਿਉਂਕਿ ਇਹ ਜਗਤ ਉਸਦੀ ਖੇਡ ਹੈ, ਲੀਲਾ ਹੈ। ਨਿਰਮਾਣ ਅਤੇ ਸਿਰਜਣਾ ਵੱਖ ਵੱਖ ਕਲਾਵਾਂ ਹੁੰਦੀਆਂ ਹੋਈਆਂ ਵੀ ਇੱਕ ਦੂਜੇ ਦੀਆਂ ਪੂਰਕ ਵੀ ਹੋ ਸਕਦੀਆਂ ਹਨ ਅਤੇ ਜੀਵਨ ਨੂੰ ਪੂਰਨ ਸੰਤੁਲਿਤ ਬਣਾ ਸਕਦੀਆਂ ਹਨ। ਭਾਰਤੀ ਚਿੰਤਨ ਦੇ ਇਤਿਹਾਸ ਵਿੱਚ ਵੀ ਇਹ ਸਪਸ਼ਟ ਹੈ, ਅਸੀਂ ਰਾਮ ਦੇ ਜੀਵਨ ਨੂੰ ਚਰਿਤ ਕਹਿੰਦੇ ਹਾਂ ਤੇ ਕ੍ਰਿਸ਼ਨ ਦੇ ਜੀਵਨ ਨੂੰ ਲੀਲਾ ਦੇ ਰੂਪ ਵਿੱਚ ਜਾਣਦੇ। ਰਾਮ ਦੇ ਜੀਵਨ ਤੋਂ ਸਾਨੂੰ ਵਿਹਾਰਕ ਜੀਵਨ ਦੀ ਮਰਿਆਦਾ, ਗੰਭੀਰਤਾ ਦੀ ਸਿੱਖਿਆ, ਅਤੇ ਸ੍ਰੀ ਕ੍ਰਿਸ਼ਨ ਦੇ ਜੀਵਨ ਤੋਂ ਜੀਵਨ ਨੂੰ ਸਹਿਜ ਰੂਪੇ ਲੀਲਾ ਰੂਪ ਵਿੱਚ ਜੀਣ ਦੀ ਸਿੱਖਿਆ ਮਿਲੀ। ਇੱਥੇ ਫਿਲਹਾਲ ਇੰਨਾ ਹੀ ਸਮਝਣਾ ਕਾਫੀ ਹੈ ਕਿ ਗੁਰੂ ਗੋਬਿੰਦ ਸਿੰਘ ਦੁਆਰਾ ਰਚਿਤ ਚਰਿਤਰੋਪਾਖਿਆਨ ਜੀਵਨ ਦੇ ਵਿਭਿੰਨ ਦ੍ਰਿਸ਼ਟੀਕੋਣਾਂ, ਦੁਸਾਹਸਿਕ ਕਿਰਦਾਰਾਂ ਅਤੇ ਕਾਮ ਸ਼ਕਤੀ ਦੇ ਗੰਭੀਰ ਪਲਾਂ ਦੇ ਪ੍ਰਤੀ ਸਾਵਧਾਨ ਕਰਨ ਵਾਲੀ ਰਚਨਾ ਹੈ, ਜਿਸ ਨੂੰ ਸੁੱਧਾ ਉਪਯੋਗਤਾਵਾਦ ਨੂੰ ਧਿਆਨ ਵਿੱਚ ਰੱਖ ਕੇ ਲਿਖਿਆ ਗਿਆ ਹੈ। ਇਹ ਉਹ ਗੱਲ ਚੰਡੀ ਚਰਿਤਰਾਂ ਉੱਤੇ ਵੀ ਲਾਗੂ ਹੁੰਦੀ ਹੈ, ਪਰ ਇਹ ਅਸ਼ਲੀਲਤਾ ਫਿਰ ਵੀ ਇੱਥੇ ਹੁਣ ਇੱਕ ਬਹੁਤ ਜ਼ਰੂਰੀ ਸਵਾਲ ਹੈ ਜਿਹੜਾ ਅਸੀਂ ਸਾਰੇ ਸਮਝਦੇ ਹਾਂ ਕਿ ਇਹ ਅਸ਼ਲੀਲਤਾ ਫਿਰ ਵੀ ਰੋਜ਼ ਸਿਨੇਮਿਆਂ ਅਤੇ ਟੈਲੀਵਿਜ਼ਨ 'ਤੇ ਦਿਖਾਈ ਜਾਣ ਵਾਲੀ ਅਸ਼ਲੀਲਤਾ ਦੇ ਮੁਕਾਬਲੇ 'ਤੇ ਕੁਝ ਵੀ ਨਹੀਂ। ਕਦੀ ਕਿਸੇ ਨੂੰ ਸੁਣਿਆ ਜੇ ਤੁਸੀਂ ਇਹ ਕਹਿੰਦੇ ਹੋਏ ਵੀ ਚੂੰਕਿ ਅਸ਼ਲੀਲਤਾ ਬਹੁਤ ਆ ਰਹੀ ਹੈ ਜੀ ਟੈਲੀਵਿਜ਼ਨ, ਟੈਲੀਵਿਜ਼ਨ ਚੁੱਕ ਕੇ ਬਾਹਰ ਮਾਰੋ, ਕਿਸੇ ਨੇ ਤਾਂ ਨਹੀਂ ਕੀਤਾ ਅੱਜ ਤੱਕ। ਦੂਸਰੀ ਗੱਲ ਇੱਕ ਹੋਰ ਵੀ ਹੈ, ਦੇਖੋ ਇਹ ਸਾਡੀ ਸੋਚ ਹੀ ਪਤਾ ਨਹੀਂ ਕਿੱਦਾਂ ਦੀ ਹੋ ਗਈ ਹੈ ਕਿ ਅਸੀਂ ਜਿਹੜੀ ਮਾੜੀ ਚੀਜ਼ ਹੈ ਉਹਨੂੰ ਇੰਨਾ ਮੈਗਨੀਫਾਈ ਕਰਕੇ ਦੱਸਦੇ ਹਾਂ। ਰਿਗਵੇਦ ਦੇ ਵਿੱਚ ਯਮ ਯਮੀ ਸੰਵਾਦ ਹੈ, ਯਮ ਯਮੀ ਭੈਣ ਔਰ ਭਰਾ ਦਾ ਸੰਵਾਦ ਹੈ। ਯਮੀ ਆਪਣੇ ਭਰਾ ਨੂੰ ਕਹਿੰਦੀ ਹੈ ਕਿ ਤੂੰ ਮੇਰੇ ਨਾਲ ਸੰਭੋਗ ਕਰ। ਯਮ ਕਹਿੰਦਾ ਵੀ ਇਹ ਕੀ ਬਦਤਮੀਜ਼ੀ ਹੈ, ਇਹ ਕਿੱਦਾਂ ਹੋ ਸਕਦਾ, ਤੂੰ ਮੇਰੀ ਭੈਣ ਹੈ। ਉਹ ਕਹਿੰਦੀ ਮੈਂ ਤੇ ਤੂੰ ਇਕੱਠੇ ਜੁੜਵਾਂ ਪੈਦਾ ਹੋਏ ਹਾਂ, ਇਸੇ ਕਰਕੇ ਤੇ ਮੇਰਾ ਸਭ ਤੋਂ ਵੱਧ ਤੇਰੇ ਤੇ ਅਧਿਕਾਰ ਹੈ। ਤੁਸੀਂ ਹੁਣ ਦੇਖੋ ਕਿ ਰਿਗਵੇਦ ਦਾ ਮੰਥਨ ਕਿੰਨਾ ਹੋਇਆ ਔਰ ਹਜ਼ਾਰਾਂ ਸਾਲਾਂ ਤੋਂ ਹੋ ਰਿਹਾ। ਕਦੀ ਕਿਸੇ ਹਿੰਦੂ ਵਿਦਵਾਨ ਕੋਲੋਂ ਇਹ ਪੁੱਛਿਆ ਜੇ ਵੀ ਚੂੰਕਿ ਰਿਗਵੇਦ ਦੇ ਵਿੱਚ ਇਹ ਗੱਲ ਆਈ ਹੈ ਤੇ ਰਿਗਵੇਦ ਨੂੰ ਕੰਡੈਮ ਕਰੋ? ਯਾਨੀ ਉਸ ਮਹਾਨ ਗ੍ਰੰਥ ਵਿੱਚ 85% ਜਿਹੜੀਆਂ ਗੱਲਾਂ ਨੇ ਉਹ ਸੰਸਾਰਿਕ ਸੁੱਖਾਂ ਦੇ ਨਾਲ, ਮੈਂ ਤੇ ਸ਼ਾਇਦ ਪਹਿਲਾਂ ਵੀ ਇੱਕ ਵਾਰ ਦੱਸਿਆ ਸੀ ਵੀ ਉਹਦੇ ਵਿੱਚ ਸੋਮ ਸੂਕਤ ਹੈ ਜਿਹੜਾ, ਉਹਦੇ ਵਿੱਚ ਸ਼ਰਾਬ ਕਿੱਦਾਂ ਬਣਾਉਣੀ ਹੈ, ਸੋਮ ਰਸ ਕਿੱਦਾਂ ਤਿਆਰ ਕਰਨਾ, ਤੇ 29-29 ਪੈਗਾਂ ਦਾ ਜ਼ਿਕਰ ਹੈ। ਕਦੀ ਕਿਸੇ ਕੋਲ ਸੁਣਿਆ ਜੇ ਕਿ ਬਈ ਇਹਨੂੰ ਖਤਮ ਕਰੋ, ਇਹ ਠੀਕ ਨਹੀਂ ਹੈਗਾ? ਲੇਕਿਨ ਧੰਨ ਜਾਈਏ ਸਿੱਖਾਂ ਦੇ, ਵਾਰੇ ਵਾਰੇ ਜਾਈਏ ਵੀ ਇਹ ਮਾੜੀ ਜਿਹੀ ਗੱਲ ਕਿਤੋਂ ਜੇ ਲੱਭੀ ਨਹੀਂ ਤੇ ਉਹਨੂੰ ਚੁੱਕ ਕੇ ਇੰਨਾ ਮੈਗਨੀਫਾਈ ਕਰ ਰਹੇ ਨੇ ਤੇ ਜਿਹੜਾ 90-95% ਉਹਦਾ ਸਕ੍ਰਿਪਚਰਲ ਐਲੀਮੈਂਟ ਹੈ ਉਹਨੂੰ ਇਕਦਮ ਕੰਡੈਮ ਕਰ ਦਿਓ। ਤੋ ਇਹ ਮਤਲਬ ਸਾਨੂੰ ਜ਼ਰੂਰ ਥੋੜ੍ਹਾ ਜਿਹਾ ਸੋਚਣਾ ਚਾਹੀਦਾ ਹੈ। ਇਹ ਠੀਕ ਹੈ ਕਿ ਤ੍ਰਿਆ ਚਰਿੱਤਰ ਵਿੱਚ ਕਥਿਤ ਤੌਰ 'ਤੇ ਕੁਝ ਅਸ਼ਲੀਲ ਸ਼ਬਦਾਂ ਦੀ ਵਰਤੋਂ ਹੋਈ ਮੰਨੀ ਗਈ ਹੈ, ਪਰ ਉਹ ਸਿਨੇਮਾ ਔਰ ਟੈਲੀਵਿਜ਼ਨ ਦੇ ਵਿੱਚ ਜਿਹੜੀ ਅਸ਼ਲੀਲਤਾ ਆਈ ਹੈ ਉਹਦਾ ਕੋਈ ਮੁਕਾਬਲਾ ਹੀ ਨਹੀਂ ਹੈ। ਲਾਸਟ ਲਾਈਨ ਹੈ ਮੇਰੀ, ਗੁਰੂ ਗੋਬਿੰਦ ਸਿੰਘ ਅਧਿਆਤਮਿਕ ਸੰਨਿਆਸੀਆਂ ਦੀ ਜਮਾਤ ਖੜੀ ਕਰਨ ਦੇ ਹੱਕ ਵਿੱਚ ਨਹੀਂ ਸਨ, ਜਿਨ੍ਹਾਂ ਨੂੰ ਜਦੋਂ ਚਾਹੋ ਬਲਾਤਕਾਰ ਜਾਂ ਫਿਰ ਕਿਸੇ ਹੋਰ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਜਾ ਸਕੇ। ਖਾਲਸਾ ਜੀਵਨ ਦੀਆਂ ਸੱਚਾਈਆਂ ਨਾਲ ਜੂਝਣ ਲਈ ਤਿਆਰ ਕੀਤੀ ਕੌਮ ਹੈ, ਇਹ ਗੱਲ ਅਟਲ ਸੱਚਾਈ ਹੈ। ਔਰ ਇਹ ਦਰਅਸਲ ਜੀਵਨ ਦੀਆਂ ਸੱਚਾਈਆਂ ਨਾਲ ਜੂਝਦਾ ਹੋਇਆ ਖਾਲਸਾ ਜਿਹੜਾ ਹੈ ਉਹ ਹੀ ਲੋਕਾਂ ਨੂੰ ਚੰਗਾ ਨਹੀਂ ਲੱਗਦਾ। ਔਰ ਇਸੇ ਗੱਲ ਦੇ ਵਾਸਤੇ ਅਸੀਂ ਚੇਤਨਾ ਹੈ ਥੋੜ੍ਹਾ ਜਿਹਾ, ਔਰ ਇਹਨਾਂ ਬਾਣੀਆਂ ਦਾ ਪੂਰਾ ਸਵਾਗਤ ਔਰ ਸਤਿਕਾਰ ਕਰਨਾ ਚਾਹੀਦਾ ਹੈ। ਔਰ ਦਰਅਸਲ ਗੱਲ ਜਿਸ ਤਰ੍ਹਾਂ ਪਹਿਲਾਂ ਉਹ ਸਵਾਮੀ ਜੀ ਇੱਕ ਬੋਲ ਰਹੇ ਸਨ, ਬੜਾ ਅੱਛਾ ਕਿਹਾ ਉਹਨਾਂ ਨੇ ਕਿ ਸ਼ਬਦ ਦੀਆਂ 3 ਸ਼ਕਤੀਆਂ ਹੁੰਦੀਆਂ, ਅਭਿਧਾ ਲੱਕਸ਼ਣਾਂ ਦੇ ਵਿਅੰਜਨਾ, ਅਤੇ ਅਸੀਂ ਅਭਿਧਾ ਦੇ ਉੱਤੇ ਹੀ ਪਏ ਹੋਏ ਹਾਂ, ਲਿਟਰਲ ਮੀਨਿੰਗ ਦੇ ਉੱਤੇ ਹੀ ਪਏ ਹਾਂ, ਲੱਕਸ਼ਣਾਂ ਔਰ ਵਿਅੰਜਨਾ ਵੱਲ ਅਸੀਂ ਹੋਏ ਹੀ ਨਹੀਂ, ਅਸੀਂ ਸਮਝਦੇ ਵੀ ਨਹੀਂ ਵੀ ਉਹ ਹੈ ਕੀ ਚੀਜ਼। ਔਰ ਮੈਂ ਤੁਹਾਨੂੰ 1 ਮਿੰਟ ਦੇ ਵਿੱਚ ਉਹ ਦੱਸ ਦੇਣਾ ਵੀ ਫਰਕ ਕੀ ਹੈ ਇਹਨਾਂ 3 ਦੇ ਵਿੱਚ। ਜਦੋਂ ਅਸੀਂ ਕਿਸੇ ਬੰਦੇ ਨੂੰ ਕਹਿੰਦੇ ਹਾਂ ਵੀ ਇਹ ਮੂਰਖ ਹੈ, ਤੇ ਸਿੱਧੀ ਗੱਲ ਹੈ ਉਹ ਮੂਰਖ ਹੈ, ਉਹਦਾ ਕੋਈ ਹੋਰ ਮੀਨਿੰਗ ਨਹੀਂ ਹੈ। ਜਦੋਂ ਅਸੀਂ ਕਹਿੰਦੇ ਹਾਂ ਵੀ ਇਹ ਬੰਦਾ ਗਧਾ ਹੈ, ਫਿਰ ਉਹਦੇ 2 ਮੀਨਿੰਗ ਹੋ ਜਾਂਦੇ ਆ, ਵੀ ਮੂਰਖ ਤੇ ਹੈ ਹੀ, ਇਹ ਭਾਰ ਵੀ ਚੁੱਕਣ ਦਾ ਕਾਫੀ ਇਹਨੂੰ ਅਭਿਆਸ ਹੈ। ਲੇਕਿਨ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਇਹ ਤੇ ਬੰਦਾ ਹੀ ਨਹੀਂ ਹੈ, ਹੁਣ ਇਸ ਸੈਂਟੈਂਸ ਦੇ ਵਿੱਚ ਤੁਸੀਂ ਜਿਹੜਾ ਮਰਜ਼ੀ ਅਰਥ ਉਹਦੇ ਵਿੱਚ ਭਰ ਲਓ, ਇਹ ਵਿਅੰਜਨਾ ਹੈ। ਔਰ ਦੁਨੀਆਂ ਦੇ ਜਿੰਨੇ ਮਹਾਂਕਾਵ ਜਿਹੜੇ ਹਜ਼ਾਰਾਂ ਸਾਲਾਂ ਤੋਂ ਜਿਉਂਦੇ ਨੇ, ਮਹਾਨ ਗ੍ਰੰਥ, ਉਹ ਵਿਅੰਜਨਾ ਵਿੱਚ ਲਿਖੇ ਹੁੰਦੇ ਨੇ, ਉਹ ਹਰ ਇੱਕ ਨੂੰ ਸਮਝਣ ਨਹੀਂ ਆਉਂਦੇ, ਸਮਝਣੇ ਚਾਹੀਦੇ ਨੇ। ਇਹ ਮੰਨਣਾ ਚਾਹੀਦਾ ਵੀ ਭਾਈ ਮੈਨੂੰ ਨਹੀਂ ਸਮਝ ਆਇਆ, ਲੇਕਿਨ ਇਹ ਨਾ ਮੰਨ ਕੇ ਤੇ ਇਹ ਕਹਿਣਾ ਵੀ ਇਹ ਰਚਨਾ ਗੁਰੂ ਨਹੀਂ ਕਰ ਸਕਦਾ, ਫਲਾਣਾ ਕੰਮ ਗੁਰੂ ਨਹੀਂ ਕਰ ਸਕਦਾ, ਮੈਂ ਤਾਂ ਇਹੋ ਹੀ ਬੜਾ ਹੈਰਾਨ ਹੈ ਵੀ ਇਹ ਸਿੱਖ ਕੰਮ ਕਰਾਉਣਗੇ ਗੁਰੂ ਕੋਲੋਂ, ਵੀ ਉਹ ਕਿਵੇਂ ਕਰ ਸਕਦਾ। ਫਿਰ ਕਹੀਏ ਟੁੱਚਲ ਡਾਉਣਗੇ ਵੀ 42 ਸਾਲ ਦੀ ਉਮਰ ਸੀ ਜੀ, ਇੰਨੇ ਜੰਗ ਯੁੱਧ ਖਾਲਸਾ ਉਹਦੀ ਸਿਰਜਣਾ ਕੀਤੀ, ਤੇ ਉਸ ਤੋਂ ਬਾਅਦ ਇਹ ਹੈ ਵੀ ਇਹਨਾਂ ਨੇ ਏਡਾ ਵੱਡਾ ਗ੍ਰੰਥ ਕਿੱਦਾਂ ਲਿਖ ਲਿਆ ਹੋਏਗਾ, ਕਿਉਂ ਨਹੀਂ ਲਿਖ ਲਿਆ ਹੋਏਗਾ ਜੀ, ਲੋਕਾਂ ਨੂੰ ਪਤਾ ਹੀ ਨਹੀਂ ਹੈ ਕੁਛ ਵੀ, ਦੂਸਰੇ ਧਰਮਾਂ ਨੂੰ ਵੀ ਜਾਣਿਆ। ਸ਼ੰਕਰਾਚਾਰਿਆ ਨੇ 18 ਸਾਲ ਦੀ ਉਮਰ ਤੱਕ ਸਾਰੇ ਉਪਨਿਸ਼ਦਾਂ ਦੀ ਕਮੈਂਟਰੀ ਲਿਖ ਲਈ ਸੀ, ਉਸ ਤੋਂ ਬਾਅਦ ਉਸ ਵਿਅਕਤੀ ਉਹਦੀ ਟੋਟਲ ਉਮਰ 32 ਸਾਲ ਸੀ, ਉਸ ਤੋਂ ਬਾਅਦ ਉਸ ਵਿਅਕਤੀ ਨੇ ਫਿਰ 4 ਧਾਮ ਜਿਹੜੇ ਹਿੰਦੂਆਂ ਨੇ ਉਹ ਸਥਾਪਿਤ ਕੀਤੇ। ਤੋ ਦਰਅਸਲ ਇਹ ਰੂਹਾਂ ਕਿਤੇ ਕਿਤੇ ਹੁੰਦੀਆਂ ਨੇ, ਠੀਕ ਹੈ ਉਹਦੇ ਸਿਧਾਂਤ ਵਿੱਚ ਬਹੁਤ ਕਮੀਆਂ ਵੀ ਸਨ, ਜੋ ਵੀ ਹੋਵੇ, ਲੇਕਿਨ ਕੰਮ ਤੇ ਉਹਨੇ ਕੀਤਾ। ਤੋ ਮਤਲਬ ਹਾਊ ਡੂ ਵੀ ਫੀਲ ਕਿ ਬਈ ਅਸੀਂ ਜਿੱਦਾਂ ਦੱਸਦੇ ਹਾਂ, ਅਸੀਂ ਜਿੱਦਾਂ ਅਸੀਂ ਗੁਰੂ ਨੂੰ ਮਤਲਬ ਖਿੱਚ ਧੂ ਕੇ ਆਪਣੇ ਮੇਚੇ ਜਿੰਨਾ ਬਣਾਉਣਾ ਚਾਹੁੰਦੇ ਹਾਂ, ਕਮਾਲ ਹੈ, ਇਹ ਤਾਂ ਬਹੁਤ ਵੱਡੀ ਹਿਮਾਕਤ ਹੈ। ਤੇ ਮੈਂ ਫਿਰ ਉਹੀ ਗੱਲ ਦੁਹਰਾਵਾਂਗਾ ਕਿ ਅੱਗੋਂ ਦੇ ਲੈ ਚੇਤੀਏ ਤਾਂ ਕਾਇਤ ਮਿਲੇ ਸਜਾਏ, ਅਸੀਂ ਸਾਨੂੰ ਚੇਤਣਾ ਚਾਹੀਦਾ ਹੈ। ਔਰ ਇਹੋ ਜਿਹੇ ਐਲੀਮੈਂਟਸ ਜਿਹੜੇ ਨੇ ਉਹਨਾਂ ਦਾ ਬਹੁਤਾ ਨਾਮ ਹੀ ਮਿਹਨਤ ਆਉਣ ਲੱਗਦਾ ਵੀ ਸਗੋਂ ਐਵੇਂ ਅਸੀਂ ਆਪਣੀਆਂ ਸਟੇਜਾਂ 'ਤੇ ਉਹਨਾਂ ਦਾ ਨਾਂ ਲੈ ਕੇ ਅਤੇ ਉਹਨਾਂ ਨੂੰ ਹਾਈਲਾਈਟ ਕਰ ਰਹੇ ਅਤੇ ਐਵੇਂ ਆਪੇ ਵਿੱਚ ਹੀ ਰੁੜ ਖੁੜ ਜਾਣੇ ਨੇ ਆਪੇ ਅੱਛੀ ਗੱਲ ਜਿਹੜੀ ਸਾਡੀ ਹੈ ਉਹ ਅਸੀਂ ਲੋਕਾਂ ਦੇ ਸਾਹਮਣੇ ਲਿਆਈ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬਹੁਤ ਬਹੁਤ ਧੰਨਵਾਦ ਹੈ ਮਾਨਯੋਗ ਡਾਕਟਰ ਜੋਤ ਸਿੰਘ ਜੀ ਦਾ, ਜਿਨ੍ਹਾਂ ਨੇ ਦਸਮ ਗ੍ਰੰਥ ਇੱਕ ਵਾਰੀ ਨਹੀਂ ਅਨੇਕ ਵਾਰੀ ਆਪ ਪੜ੍ਹਿਆ।